ਕਦੇ ਵੀ ਕਿਸੇ ਵੀ ਮਨੁੱਖ ਨੂੰ ਜ਼ਿੰਦਗੀ ਅੰਦਰ ਕਿਸੇ ਪ੍ਰਕਾਰ ਦੀ ਥੋੜ ਰਹੀ ਨਾ। ਸਤਿਗੁਰੂ ਜੀ ਆਖਦੇ ਮੰਗਦਾ ਹਰ ਕੋਈ, ਪਰ ਇੱਕ ਗੱਲ ਭੁੱਲ ਜਾਂਦੇ ਨੇ ਕਿ ਮੰਗਾਂ ਪੂਰੀਆਂ ਕਰਨ ਵਾਲਾ ਕੋਈ ਇਨਸਾਨ ਨਹੀਂ, ਉਹ ਕੇਵਲ ਇੱਕ ਦਾਤਾ ਹੀ ਨਿਰੰਕਾਰ। ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਜੇ ਸੱਚਮੁੱਚ ਇਹ ਭਰੋਸਾ ਬਣੇ ਪਈ ਸਾਰੇ ਜਗਤ ਨੂੰ ਦਾਤਾ ਦੇਣ ਵਾਲਾ ਇੱਕ ਵਾਹਿਗੁਰੂ ਹੈ, ਕਿਉਂ ਨਾ ਅਸੀਂ ਉਹਦੇ ਚਰਨਾਂ ਵਿੱਚ ਖਲੋ ਕੇ ਕੁਝ ਨਾ ਕੁਝ ਮੰਗੀਏ। ਮੰਗਣਾ ਕਿਵੇਂ ਮੇ ਸਹਿਬ ਕਹਿੰਦੇ ਪਹੁ ਨਾਨਕ ਮਨ ਸਿਮਰ ਤੇ ਪੂਰਨ ਘੋ ਮੈਂ ਕਾਮ। ਮਨਾ ਤੂੰ ਉਹਦਾ ਸਿਮਰਨ ਕਰ, ਉਹ ਤੇਰੇ ਕੰਮ ਪੂਰੇ ਕਰੇਗਾ। ਇਹ ਹੁਣ ਅੱਜ ਦੇਖੋ ਸਤਿਗੁਰੂ ਜੀ ਨੇ ਤਿੰਨ ਵਾਰੀ ਇਹ ਸ਼ਬਦ ਦ੍ਰਿੜ ਕਰਾਇਆ। ਜਦੋਂ ਕਿਸੇ ਨੂੰ ਕੋਈ ਗੱਲ ਪੱਕੀ ਤਰ੍ਹਾਂ ਕਹਿਣੀ ਹੋਵੇ, ਅਗਲਾ ਤੁਹਾਡੀ ਗੱਲ ਧਿਆਨ ਨਾਲ ਸੁਣੇ ਨਾ, ਉਦੋਂ ਉਹ ਸ਼ਬਦ ਨੂੰ ਤੁਸੀਂ ਤਿੰਨ ਵਾਰੀ ਸੁਣਾਉਂਦੇ ਹੋ ਵੀ ਗੱਲ ਸੁਣ ਜਾਏ, ਇਹ ਨਾ ਸਮਝੇ ਵੀ ਐਵੇਂ ਇਹ ਬਚਨ ਹੋਗਾ ਸੀ ਇਹਦੀ ਕੋਈ ਕੀਮਤ ਨਹੀਂ। ਪਰ ਦਰਗਾਹੀ ਬਚਨ ਕਰਨ ਤਿੰਨ ਵਾਰੀ ਕਿਹਾ ਨੇ, ਜੇਕਰ ਆਪਣਾ ਭਲਾ ਚਾਹੁੰਦੇ ਹੋ, ਜੇਕਰ ਕੋਈ ਭਲੀ ਚੀਜ਼ ਮੰਗਣੀ ਦੇ ਆਓ, ਤੁਹਾਨੂੰ ਦੱਸੀਏ ਤੁਹਾਡਾ ਕਿਹੜੀ ਮੰਗ ਮੰਗਣ ਵਿੱਚ ਭਲਾ ਹੈ ਅਤੇ ਕਿਹੜੀ ਦਾਤ ਲੈਣ ਵਿੱਚ ਭਲਾ ਹੈ। ਤਿੰਨ ਵਾਰੀ ਕਿਹਾ ਨੇ ਸਤਿਗੁਰੂ ਜੀ ਆਖਦੇ ਮੇਰੇ ਲਾਲ। ਹੁਣ ਦੇਖੋ ਗੁਰਬਾਣੀ ਐਪ ਦੇ ਦਰਗਾਹੀ ਅਮੋਲਕ ਬਚਨ ਹੋਣ ਕਾਰਨ ਇਹ ਲੋਕ ਇੱਕੋ ਵਾਰੀ ਨਿਰੰਕਾਰ ਪਰ ਮੁੱਖ, ਕਦੇ ਦੁਨੀਆ ਵੱਲ ਮੁੱਖ ਮੇਰੇ ਲਾਲ, ਕਦੇ ਤਾਂ ਜਗਤ ਨੂੰ ਭਾਈ ਰੇ, ਕਦੇ ਭੈਣੇ, ਕਦੇ ਮੀਤ, ਵੱਖਰੇ ਵੱਖਰੇ ਸ਼ਬਦ ਕਹਿ ਕੇ ਸੰਬੋਧਨ ਕਰਦੇ ਹਨ। ਕਦੇ ਇਹਨਾਂ ਵਿੱਚ ਬੈਠੇ ਕੋਈ ਰੱਬ ਨੂੰ ਦੇਖ ਕੇ ਗੁਰੂ ਕੇ ਪਿਆਰੋ ਉਹਦੇ ਲਈ ਵੱਡੇ ਸ਼ਬਦ ਵਰਤੇ ਜਾਂਦੇ। ਕਹਿਣ ਲੱਗੇ ਰੱਬ ਦੇ ਪੈਦਾ ਕੀਤੇ ਹੋਏ ਜੀਵੋ, ਤੁਹਾਡਾ ਭਲਾ ਇਹ ਤਿੰਨ ਵਾਰੀ ਕਿਹਾ ਨੇ, ਜੇਕਰ ਤੁਸੀਂ ਹਰ ਮੰਗਣਾ ਨਿਰੰਕਾਰ ਨੂੰ ਜ਼ਿੰਦਗੀ ਵਿੱਚ ਮੰਗ ਲਵੋ, ਭਈ ਹੇ ਨਿਰੰਕਾਰ ਤੂੰ ਮੇਰੇ ਹਿਰਦੇ ਵਿੱਚ ਆ ਜਾ, ਤੇਰਾ ਨਾਮ ਮੇਰੀ ਜ਼ੁਬਾਨ 'ਤੇ ਆ ਜਾਵੇ, ਤੁਹਾਡੇ ਇਹ ਬਚਨ ਮੇਰੇ ਖਿਆਲਾਂ ਵਿੱਚ ਦਿਨ ਰਾਤ ਘੁੰਮਣ। ਬਸ ਕਹਿਣ ਲੱਗੇ ਇਹਦੇ ਤੋਂ ਵੱਡਾ ਕੋਈ ਭਲਾ ਕਰਨ ਦਾ ਕੋਈ ਕੰਮ ਨਹੀਂ ਦੇ, ਸਾਰਾ ਕੁਝ ਜ਼ਿੰਦਗੀ 'ਚ ਭਲਾ ਹੋਵੇਗਾ। ਪਰ ਇਹ ਬਚਨ ਜਦੋਂ ਨਾ ਸੁਣੇ ਤੇ ਕਹਿਣ ਲੱਗੇ ਦੇਖੋ ਪਸਾਰ ਨੈਣ, ਕਹਿੰਦੇ ਗਿਆਨ ਦੀਆਂ ਅੱਖਾਂ ਖੋਲ ਕੇ ਵੇਖੋ, ਇਹ ਗੱਲ ਐਵੇਂ ਨਾ ਸੁੱਟਿਆ ਜੇ, ਸੁਣੋ ਸਾਧੂ ਕੇ ਬੈਣ, ਪੂਰੇ ਗੁਰੂ ਦੇ ਬਚਨ ਸੁਣੋ ਧਿਆਨ ਨਾਲ। ਜਦੋਂ ਸਤਿਗੁਰੂ ਦਾਤ ਦਿੰਦੇ ਨੇ ਨਾ, ਉਹ ਸਹਿਜ ਸੁਭਾਅ ਕੋਈ ਬਚਨ ਕਰਨ, ਉਹ ਬਚਨ ਜੇ ਤਾਂ ਅਸੀਂ ਇੱਕਦਮ ਕਹੀਏ ਬਸ ਮੇਰਾ ਭਲਾ ਹੋ ਗਿਆ, ਪ੍ਰਵਾਨ ਕਰ ਲਈਏ ਤੇ ਸਤਿਮੁੱਖ ਭਲਾ ਹੋ ਜਾਏਗਾ। ਪਰ ਮਨ ਕੀ ਕਰਦਾ ਏ ਮਹਾਰਾਜ ਜੀ, ਜਦੋਂ ਕੋਈ ਬਚਨ ਕਰਨ, ਫਕੀਰ ਲੋਕ ਕੋਈ ਬਚਨ ਕਰਨ ਤੇ ਫਿਰ ਵੀ ਕਹਿੰਦਾ ਜੀ ਕਿਰਪਾ ਕਰੋ, ਉਹ ਕਹਿਣਗੇ ਨਾਮ ਜਪੋ, ਅਸੀਂ ਫਿਰ ਕਹਾਂਗੇ ਜੀ ਉਹ ਠੀਕ ਹੈ, ਅਸੀਂ ਪੁੱਛਿਆ ਏ ਵੀ ਸਾਡਾ ਕਲੇਸ਼ ਕਿਵੇਂ ਦੂਰ ਹੋਏਗਾ, ਉਹ ਕਹਿਣਗੇ ਨਾਮ ਜਪੋ, ਅਸੀਂ ਫਿਰ ਕਹਾਂਗੇ ਜੀ ਮੇਰੀ ਦਾਦੀ ਨੂੰ ਤੁਸੀਂ ਸੁਣਦੇ ਪਏ, ਮੈਂ ਕਈ ਸਾਲਾਂ ਤੋਂ ਤੜਪਦਾ ਫਿਰਦਾ ਤੇ ਤੁਹਾਡੇ ਕੋਲ ਆ ਕੇ ਮੇਰਾ ਅੰਦਰ ਪੈ ਰਿਹਾ ਸੀ, ਮੈਂ ਪੂਰਾ ਵਿਸਤਾਰ ਦੱਸਾਂਗਾ। ਅਸੀਂ ਫਿਰ ਕਹਿੰਦੇ ਹਾਂ ਜੀ ਕੋਈ ਕਿਰਪਾ ਕਰੋ, ਹੋ ਜਾਏਗੀ ਕਿਰਪਾ, ਕਾਜ ਹੋ ਜਾਏਗਾ। ਇਹ ਗੱਲਾਂ ਦੱਸਦੀਆਂ ਨੇ ਵੀ ਅੰਦਰ ਤੋਂ ਸਤਿਗੁਰੂ ਦਾ ਬਚਨ ਸੁਣਦਾ ਹੀ ਨਹੀਂ। ਸਮਝਦੇ ਹਾਂ ਮਹਾਰਾਜ ਕੋਈ ਲੰਬੀ ਚੌੜੀ ਕਹਾਣੀ ਪਾਉਣ, ਇੰਨੇ ਵਜੇ ਉੱਠੋ, ਇੰਨੇ ਦਿਨ ਆਹ ਕੰਮ ਕਰੋ, ਫਿਰ ਘਾਟੀ ਬਣੇਗੀ ਨਹੀਂ। ਪਰ ਜਿਨ੍ਹਾਂ ਦੀ ਕਿਰਪਾ ਹੋਈ ਉਹਨਾਂ ਨੇ ਇੱਕਦਮ ਜੋ ਵੀ ਸਤਿਗੁਰਾਂ ਦੇ ਮੁੱਖ ਤੋਂ ਨਿਕਲ ਗਿਆ ਬਚਨ, ਜਿਨ੍ਹਾਂ ਨੇ ਉਸੇ ਵਕਤ ਉਸੇ ਰੂਪ ਅੰਦਰ ਉਹਨੂੰ ਸੱਤ ਕਹਿ ਕੇ ਪ੍ਰਵਾਨ ਕਰ ਲਿਆ, ਬਸ ਉਹਨਾਂ ਦੇ ਵੇਲੇ ਪਾਰ ਹੋ ਗਏ। सत्संगियो ये जड़िया घटना हर बार बहुत बार सुनते हो सतगुरु जी एक सहज वचन करते कर जंड के लोग ते चढ़ो संगत आवीए मठियाई छकानीए हुण ये वचन तो बिल्कुल ममूली जापदा है दुनिया जिन्हां ममूली जापया उस सोचा उस पै गए जिन्हें उस वचन की कीमत पाई लैना वह जंड के रुख से एकदम चढ़ गया पर जो उतर आए सतगुरु जी ने कृपा करके दसिया पाई लैने अज तू जंड के रुख से नहीं चढ़िया दाते का वचन मनन कारण तू निरंकार के तखत से चढ़ के बह गया है। कहानी इन्नी कोई वर्त दिए जो अज सतगुरु जी कहते अमृत छको तो असं कहने तैयारी करते हाँ जी मेरे च कोई गुनाह कोई गलती ना रह जाए ये कोई सब तो वड्डी गलती है जड़ा ये सोचने हाँ नहीं जो सतगुरु जी कह देंगे उन्हें उस तो बाद की मैल धोनी जन्म जन्मात्रा की लगी जड़ा अमृत लिए आवाजा दे रहे वह अमृत दे के बेड़े पार करना चाहता है उदे ते सोचन दी ते विचार दी लोड़ नहीं होंदी सतगुरु जी अज वचन कर रहे देखो उसार नैन अखां खोल के वेखो सतगुरु की कर रहे कन सुनो साधु के बैन साधु शब्द परमात्मा जी भी आए धन धन सतगुरु गुरु नानक साहब जी की जोग गुरु ग्रंथ साहब पिता जी भी आया है ते साधु शब्द साधना कर वाले जग्यासु आत्मा भी आया है। महाराज जी जी कह रहे ने सतगुरु के वचन सुनो जी सुनाओ कहते दो चीजा अपनी जिंदगी हमेशा याद रखनिया केड़िया वचन प्राण पद चित राख एक काम जिंदगी देन वाले दा ताप की याद अंदर रखो ते दूसरा ये ना कदे भुलो भई असी सदा इत्थे रहना है हुक्म है सगल है मरना भी ये मौत हर किसी को आई है तो मैनू भी आनी है तुहानू पता है दो चीज़ा वाहगुरु जी जन्म तो पहला लिखते ने बाद हर किसी को जन्म देंगे एक तो लिखते ने भी इन्हें रिजक पिछों कमा के छकना है पहलों देता है रिजक संभालता पिछों देता है जन्म उपाका रोजी पहला लिखता वाहगुरु जन्म बाद विच देंदा है। दूसरा वचन कल नाका साहब भी सुन रहे संत जतन करताल संताए मन लिखाए मंडक महकाए मौत का दिन पहला लिखिया ते जन्म बाद विच होया पर इस दुनिया विच आके तुसीं देखोगे हर मनुख नूं हर चीज चेता रह रही है पर ये दो चीजा ना चेता करना चाहता तो ना ही चेते रिया ने ना रब का नाम तो ना मौत कोई गल होवे भावें छोटी दे वड्डी होवे पचास साल पहला तू करे एकदम खूब को याद होएगी पर भगवान का शब्द वाहगुरु का नाम वह तो प्यारो प्रसाद लैन तो बाद एकदम भुल जाता है क्यों ये विचार कर दोष ने भी नहीं कथा का मतलब हों आप रल के सतगुरु जी के बचना के कोल हो सकी विचार कर करके ये नहीं कि मैं तुम स्टेज पर बिठा दिता मैं थोड़े दोष दसने शुरू कर दिया नहीं दोष थोड़े ने दोष गुरु के प्यारो इस मनुखी मन जो ने उन्होंने सतगुरु दीदार कराते ताकि रल के दूर कर सकिए मन जो गल सुन दी है वो याद तो रह जाती नाम तो बाणी तो भुल जाती है कोई खास कारण ने साढ़े ने दो किस्से एक साडा मन एक साड़ी आत्मा जिहड़ी गल मन नाल संबंधित होएगी वो मन चेता रखेगा दुनिया की हर गलबात मन का विशाख है रब ने मन ਭਾਏ ਇਸ ਕਰਕੇ ਚਾਲਾਂ ਦਾ ਸਮੂਹ ਹੈ, ਇੱਕਦਮ ਪਕੜ ਵਿੱਚ ਆਏਗੀ। ਪਰ ਗੁਰਬਾਣੀ ਦੇ ਪਰਮੇਸ਼ਰ ਇਹ ਸਾਡੀ ਆਤਮਾ ਨੂੰ ਸ਼ਾਂਤੀ ਦੇਣ ਵਾਲਾ ਕੀਸਾ ਹੈ। ਮਨ ਅੱਗੇ ਆ ਕੇ ਖਲੋ ਜਾਂਦਾ ਰੱਬ ਦੀ ਗੱਲ ਦੇ, ਇਹ ਸਾਡੀ ਆਤਮਾ ਨੂੰ ਸੁਣਨ ਹੀ ਨਹੀਂ ਦਿੰਦਾ। ਜਦੋਂ ਕਿਸੇ ਦੀ ਆਤਮਾ ਸੁਣਦੀ ਹੈ, ਉਹਦੀਆਂ ਅੱਖਾਂ ਰੋਣ ਤੋਂ ਬਗੈਰ ਰਹਿ ਨਹੀਂ ਸਕਦੀਆਂ। ਉਹ ਕਹਿੰਦਾ ਹੈ, ਅੱਜ ਬਾਣੀ ਸੁਣੀ ਵਾਹਿਗੁਰੂ ਸ਼ਬਦ, ਮੈਂ ਆਪ ਮੁਖਾਰੇ ਰੋ ਪਿਆ, ਮੇਰਾ ਅੰਦਰ ਡਿੱਗ ਗਿਆ। ਉਸ ਦਿਨ ਉਹ ਬਾਣੀ ਸੁਣਦੀ ਹੈ। ਖੈਰ, ਬੇਨਤੀ ਕਰ ਰਿਹਾ ਸਾਂ, ਇਹਨੂੰ ਗੱਲਾਂ ਆਪਣੇ ਆਪ ਚੇਤਾ ਰਹਿਣਗੀਆਂ। ਗੁਰਬਾਣੀ ਦੇ ਨਾਮ ਚੇਤਾ ਕਰਨ ਲਈ ਉਦਮ ਕਰਨਾ ਪਵੇਗਾ। ਗੁਰੂ ਕਿਰਪਾ ਕਰਿਓ, ਮੌਤ ਚੇਤਾ ਸਲੋਕ ਕਰਨੀ ਸੀ, ਇਹ ਵਾਰ ਵਾਰ ਭੁੱਲ ਦੀਏ। ਸਤਿਗੁਰੂ ਦੀ ਤਾਂ ਕਿਰਪਾ ਕਰਦੇ ਨੇ ਨਾ, ਸਹਿਬ ਕਹਿੰਦੇ ਖਾਵੇ ਆਦਮੀ ਖਾਂਦਮੀ ਮੋਲਤ ਮੋਤ ਨਾ ਜਾਣ ਹੈ ਤਾਂ ਸੱਚ। ਮਨ ਕਹਿੰਦਾ ਲੈ, ਮੈਂ ਆਖਿਰਕਾਰ ਅਜੇ ਪੜ੍ਹਨਾ, ਫਿਰ ਜਵਾਨ ਹੋਣਾ, ਫਿਰ ਵਿਆਹ ਸ਼ਾਦੀਆਂ ਕਰਨੀਆਂ, ਫਿਰ ਘਰ ਪਾਠ ਬਣਾਉਣੇ, ਬਾਹਰ ਜਾਣਾ, ਅੰਦਰ ਜਾਣਾ, ਇੰਨਾ ਕੁਝ ਕਰਨਾ, ਫਿਰ ਪੁੱਤ ਫਿਰ ਪੋਤਰੇ ਪਾਲਣੇ, ਦੋਤਰੇ ਪਾਲਣੇ, ਹੁਣੀ ਮੌਤ ਆ ਜਾਏਗੀ। ਜਦੋਂ ਕਿ ਸਤਿਗੁਰੂ ਕਹਿੰਦੇ ਸੁਣੋ ਸਾਧੂ ਕੇ ਬੈਣ, ਮੌਤ ਤੇਰੇ ਅਗਲੇ ਸਾਹ ਦੇ ਕੋਲ ਖਲੋਤੀ ਹੈ, ਤੈਨੂੰ ਤੇਰੀ ਮੌਤ ਹੈ ਵੀ ਨੇੜੇ, ਇਹ ਵੀ ਪਤਾ ਕਿ ਕਦੋਂ ਆਏਗੀ ਤੇ ਕਿਹੜਾ ਰੂਪ ਧਾਰਨ ਕਰਕੇ ਆਏਗੀ। ਸਤਿਗੁਰਾਂ ਦੇ ਬਚਨ ਨੇ ਨਾ, ਸਹਿਬ ਕਹਿੰਦੇ ਕਿਆ ਜਾਣਾ ਕਿਉਂ ਮਰੇਂਗੇ, ਕੈਸਾ ਮਰਨਾ ਹੋਏ, ਜੇਕਰ ਸਾਖੇ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਬਹੁਤ ਪਿਆਰੀ ਘਟਨਾ ਇਤਿਹਾਸ ਵਿੱਚ ਲਿਖੀਏ, ਜਦੋਂ ਨਾ ਧੰਨ ਧੰਨ ਬਾਬਾ ਬੁੱਢਾ ਸਾਹਿਬ, ਉਹਨਾਂ ਨੇ ਪੰਜ ਭੂਤਕ ਸਰੀਰ ਤਿਆਗਣਾ ਸੀ, ਚੋਲਾ ਬਦਲਣਾ ਹੈ। ਗੁਰੂ ਹਰਗੋਬਿੰਦ ਪਿਤਾ ਮਹਾਰਾਜ ਜੀ ਉਹ ਆਪ ਉਹਨਾਂ ਦੇ ਕੋਲ ਆ ਗਏ ਨੇ, ਉਹਨਾਂ ਦੇ ਚਰਨਾਂ ਵਿੱਚ ਬੈਠੇ ਨੇ। ਕੁਝ ਬਚਨ ਛੇਵੇਂ ਗੁਰਦੇਵ ਪਿਤਾ ਜੀ ਨੇ ਬਾਬਾ ਜੀ ਦੀ ਰਚਨਾ ਤੋਂ ਸੁਣਨ ਲਈ ਆਖਿਆ। ਉਹਨਾਂ ਨੇ ਹੁਕਮ ਮੰਨ ਕੇ ਪਹਿਲੇ ਪੰਜ ਸਤਿਗੁਰੂ ਸਾਹਿਬਾਨਾਂ ਦੀ ਹੁਕਮਾਂ ਵਿੱਚ ਕੁਝ ਬਚਨ ਕਹੇ। ਉਸ ਤੋਂ ਬਾਅਦ ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ। ਭੋਗ ਪਿਆ ਤੇ ਬੜੇ ਆਰਾਮ ਨਾਲ ਆਪਣੇ ਸਵਾਸ ਧਿਆਨ ਦਿੱਤੇ। ਜਦੋਂ ਸਤਿਗੁਰੂ ਜੀ ਨੇ ਕਿਰਪਾ ਕਰਕੇ ਉਹਨਾਂ ਦੀ ਅਰਥੀ ਚੁੱਕਣ ਦਾ ਪ੍ਰਬੰਧ ਕਰਨਾ ਸੀ, ਤਿੰਨ ਲਾਲੇ ਗੁਰੂ ਕੇ ਪਿਆਰੇ ਪੁੱਤ ਤੇ ਸਿੱਖ, ਪਰ ਚੌਥੇ ਪਾਸੇ ਗੁਰੂ ਘਰ ਗੋਬਿੰਦ ਪਿਤਾ ਜੀ ਖੁਦ ਮੋਢਾ ਲਾ ਕੇ ਤੁਰਦੇ। ਅੰਦਰ ਇੱਕੋ ਭਾਵਨਾ ਸਾਨੂੰ ਇਹ ਦਿਖਾਉਣ ਲਈ, ਪਿਆਰਿਓ ਤੁਸੀਂ ਹੀ ਮੇਰੇ ਸਤਿਗੁਰੂ ਨੂੰ ਪਿਆਰ ਕਰਦੇ, ਸਤਿਗੁਰੂ ਸਾਡੇ ਨਾਲੋਂ ਲੱਖਾਂ ਗੁਣਾ ਵੱਧ ਸਿੱਖ ਨੂੰ ਪਿਆਰ ਕਰਦਾ ਹੈ। ਉਹ ਹੈ ਪਿਆਰ ਦਾ ਦਾਤਾ। ਜਿਹੜਾ ਅਸੀਂ ਮਾੜਾ ਮੋਟਾ ਕਰਦੇ ਹਾਂ ਨਾ, ਇਹ ਉਧਰੋਂ ਹੀ ਪਿਆਰ ਦਾ ਪਿੰਕਾ ਮਿਲਦਾ ਹੈ ਕਿ ਅਸੀਂ ਕੁਝ ਕਰਦੇ ਹਾਂ। ਆਪੇ ਲਾਇਓ ਆਪਣਾ ਪਿਆਰ। ਅੱਜ ਸਤਿਗੁਰੂ ਜੀ ਦੇ ਅੰਦਰ ਇਹ ਬਚਨ ਭਾਈ, ਜਦੋਂ ਗੁਰੂ ਘਰ ਗੋਬਿੰਦ ਪਿਤਾ ਜੀ ਨੇ ਕਿਹਾ ਸੀ, ਬਾਬਾ ਜੀ ਤੁਸੀਂ ਦੂਰੋਂ ਚੱਲ ਕੇ ਆਉਂਦੇ ਹੋ, ਨਾ ਰੋਜ਼ ਆਇਆ ਕੋਈ ਦਰਸ਼ਨ ਕਰਨ। ਉਹ ਕਹਿੰਦੇ ਸੀ ਰਹਿ ਨਹੀਂ ਸਕਦੇ, ਆਖਿਆ ਫਿਰ ਅਸੀਂ ਪਾਲਕੀ ਤਿਆਗ ਕਰਵਾਉਂਦੇ ਹਾਂ, ਉਹਦੇ 'ਤੇ ਤੁਸੀਂ ਸਜਿਆ ਕਰੋ, ਸਿੱਖਾਂ ਨੂੰ ਮੋਢਿਆਂ 'ਤੇ ਚੁੱਕ ਕੇ ਲੈ ਕੇ ਆਉਣਗੇ ਸ਼੍ਰੀ ਵਡੇਰਾ ਏ। ਬਚਨ ਮੰਨਣਾ ਪਿਆ। ਜਦੋਂ ਪਾਲਕੀ 'ਚ ਬੈਠ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਨੇੜੇ ਆ ਗਏ, ਗੁਰੂ ਘਰ ਗੋਬਿੰਦ ਪਿਤਾ ਜੀ ਅਡੋਲ ਜੀ ਗਏ ਤੇ ਜਾ ਕੇ ਸਿੱਖ ਨੂੰ ਇਸ਼ਾਰਾ ਕੀਤਾ ਪਰਾਂ ਤੋਂ, ਤੇ ਬਾਬਾ ਬੁੱਢਾ ਸਾਹਿਬ ਜੀ ਦੀ ਪਾਲਕੀ ਨੂੰ ਮੋਢਾ ਸਤਿਗੁਰੂ ਜੀ ਨੇ ਲਾ ਦਿੱਤਾ। ਜਦੋਂ ਮੋਢਾ ਲਾਇਆ, ਬਾਬਾ ਜੀ ਦੇ ਉਸ ਪਾਲਕੀ ਦੇ ਚਾਰ ਫੇਰੇ ਕੱਪੜਾ ਸੀ। ਜਦੋਂ ਹੀ ਗੁਰੂ ਕਿਰਪਾ ਨੂੰ ਮੋਢਾ ਲਾਇਆ, ਬਾਬਾ ਜੀ ਨੇ ਇੱਕਦਮ ਰੌਲਾ ਪਾਇਆ, ਇੱਕਦਮ ਛੇਤੀ ਨਾਲ ਪਾਲਕੀ ਜ਼ਮੀਨ ਤੇ ਧੀ ਧਰੀ ਜਾਵੇ ਰੱਖ ਦਿੱਤੇ, ਚਰਨਾਂ ਤੇ ਡੇਕੇ ਕਿਆ ਦਾਤਿਆ, ਪਾਲਕੀਆਂ ਜੋ ਤੁਸੀਂ ਸ਼ੋਭ ਦਿਓ, ਅਸੀਂ ਤੁਹਾਡੇ ਚਰਨਾਂ ਵਿੱਚ ਹੁਕਮ ਮੰਨ ਕੇ ਮੈਂ ਪਾਲਕੀ ਵਿੱਚ ਬੈਠ ਗਿਆ, ਪਰ ਇਹ ਕੀ ਕਰਦੇ ਹੋ ਗਰੀਬ ਪਰਿਵਾਰ, ਸਿੱਖ ਦੀ ਪਾਲਕੀ ਨੂੰ ਪੂਰਾ ਸਤਿਗੁਰੂ ਮੋਢਾ ਲਾਵੇ। ਦਾਤਾ ਇਹ ਕੀ ਕੀਤਾ, ਮੈਂ ਕਿਵੇਂ ਬਖਸ਼ਿਆ ਜਾਵਾਂਗਾ। ਸਤਿਗੁਰੂ ਜੀ ਨੇ ਪਿਆਰ ਦਿੱਤਾ, ਬਾਬਾ ਜੀ ਭਰਮ ਨਾ ਕਰੋ, ਨਿਰੰਕਾਰ ਦਾ ਬਿਰਦ ਹੈ, ਜਿਹੜਾ ਕੋਈ ਉਹਦਾ ਉਪਜਾਵੇ ਉਹਦਾ ਗੁਲਾਮ ਬਣ ਜਾਂਦਾ ਹੈ, ਰੱਬ ਵੀ ਤੇ ਸਤਿਗੁਰ ਹੋਵੇ। ਜਿਹੜਾ ਕੋਈ ਉਹਦਾ ਉਪਜਾਵੇ ਰੱਬ ਦਾ ਕੈਸਾ ਬਿਰਦ ਹੈ, ਆਪ ਨੇ ਨਾ ਨਿਰੰਕਾਰ। ਪਤਾ ਕੀ ਕਹਿੰਦੇ ਨੇ, ਕਹਿੰਦੇ ਕਬੀਰ ਮਨ ਨਿਰਮਲ ਪਿਆ ਜੈਸਾ ਗੰਗਾ ਨੀਰ, ਪਾਛੈ ਲਾਗੋ ਕਰ ਪਿਰੇ ਤੈ ਕਬੀਰ ਕਬੀਰ। ਗੁਰੂ ਕੇ ਪਿਆਰਿਓ ਨਿਰੰਕਾਰ ਪਿੱਛੇ ਲੱਗ ਕੇ ਖਲੋ ਜਾਂਦਾ ਏ, ਪਿਆਰੇ ਨੂੰ ਅੱਗੇ ਨਾ ਤੇ ਕਹਿੰਦਾ ਏ ਜੀ ਤੁਸੀਂ ਜੋ ਵੀ ਬੋਲੋਗੇ ਮੈਂ ਕੋਈ ਸੇਵਾਦਾਰ ਬਣ ਕੇ ਕਰਨ ਨੂੰ ਤਿਆਰ ਹਾਂ। ਇਹ ਉਹਨਾਂ ਦੀ ਵਡਿਆਈ ਏ ਨਿਰੰਕਾਰ ਤੇ ਸਤਿਗੁਰਾਂ ਦੀ। ਆਪ ਪੂਰੇ ਨੇ ਖਾਲਸਾ ਸਜਾ ਕੇ ਪਤਾ ਕੀ ਕਹਿੰਦੇ, ਕਹਿੰਦੇ ਨਹੀਂ ਕੀ ਕਿਰਪਾ ਕੇ ਸਜੇ ਕੰਮ ਕੈ ਨਹੀਂ ਮੋਸੇ ਗਰੀਬ ਕਰੋ ਪਰੇ। ਇਹ ਉਹਨਾਂ ਦੀ ਬੜਤਨ ਹੈ ਨਾ ਮਾਣ ਦੇਣਾ, ਪਰ ਅਸੀਂ ਤਾਂ ਨਹੀਂ ਕਹਾਂਗੇ ਵੀ ਸਾਡੀ ਬਦੌਲਤ ਕਲਗੀਆਂ ਵਾਲੇ ਪਿਤਾ ਦੀ ਸਜੇ ਨੇ, ਨਹੀਂ ਉਹਨਾਂ ਦੀ ਬਦੌਲਤ ਸਾਡੀ ਇਹ ਖੂਨ ਦੇ ਸਾਡੇ ਕੋਲ ਕੁਝ ਕਹਿ ਪਰ ਇੱਥੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਵਚਨ ਕੀਤਾ ਸਾਡੇ ਬਾਬਾ ਬੁੱਢਾ ਸਾਹਿਬ ਭਰਮ ਨਾ ਕਰੋ। ਪਰ ਪੁੱਛ ਲਿਆ ਪਿਆਰਨਾ ਜੀ ਤੁਹਾਨੂੰ ਕਿਵੇਂ ਪਤਾ ਲੱਗ ਗਿਆ, ਦਾਤਿਆ ਤੂੰ ਤੇ ਅੰਦਰ ਲਈ ਅੱਖ ਦਿੱਤੀ ਏ, ਜਦੋਂ ਤੁਰੇ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੈਂ ਉਦੋਂ ਹੀ ਦਰਸ਼ਨ ਕਰਦਾ ਸਾਂ ਨਾਲ ਨਾਲ, ਜਿਹਨਾਂ ਦੀ ਅੰਦਰ ਲਈ ਅੱਖ ਖੁੱਲ ਜਾਵੇ ਉਹਨਾਂ ਲਈ ਬਾਹਰਲੀ ਅੱਖ ਖੋਲ ਕੇ ਵੇਖਣ ਦੀ ਲੋੜ ਨਹੀਂ ਪੈਂਦੀ। ਕਰੋੜਾਂ ਬ੍ਰਹਿਮੰਡਾਂ ਵਿੱਚ ਕਿੱਥੇ ਕੀ ਹੋ ਰਿਹਾ ਏ ਉਹ ਆਰਾਮ ਨਾਲ ਦੇਖਦੇ ਹੁੰਦੇ ਨੇ। ਗੁਰੂ ਕੇ ਪਿਆਰਿਓ ਹਾਂ ਦੇਖਦੇ ਹੀ ਨਹੀਂ, ਉੱਥੇ ਖਾਦਰ ਹੁੰਦੇ ਨੇ, ਜੇ ਉੱਥੇ ਖਾਦਰ ਹੀ ਨਾ ਕੌਣ ਤੇ ਕਿਵੇਂ ਮਦਦ ਕਰਨਗੇ। ਨਿਰੰਕਾਰ ਸਤਿਗੁਰੂ ਤੇ ਉਹਦੇ ਨਾਲ ਜਿਹੜੀ ਜੁੜਦੀ ਆਤਮਾ ਉਹ ਪਿਆਰਿਓ ਸਰਵ ਵਿਆਪਕ ਹੋ ਜਾਂਦੇ ਨੇ। ਜਿੱਥੇ ਵੀ ਤੁਹਾਡੀ ਭਾਵਨਾ ਬਣ ਗਈ ਉੱਥੇ ਕੋਲ ਖਲੋਤਾ ਹੋਏਗਾ, ਉਹ ਤੁਹਾਡੇ ਕਾਲ ਕਰੇਗਾ, ਉਹਦਾ ਬਿਰਧ ਦੇ ਲੋਕ ਕੇ ਰਹਿਣਾ ਉਹ ਸ਼ਿਵ ਕੇ ਕੰਮ ਕਰਦਾ ਏ। ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕੀਤੇ ਸਨ ਤੁਹਾਡੀ ਦਿੱਤੀ ਅੱਖ ਨਾਲ, ਜਦੋਂ ਅੱਜ ਅਰਥੀ ਚੁੱਕਣੀ ਬਾਬਾ ਜੀ ਹੁਣ ਤਾਂ ਸੇਵਾ ਦਿਓਗੇ। ਸੇਵਾ ਕੀਤੀ ਵਾਪਸ ਮੁੜੇ ਸੰਸਕਾਰ ਤੋਂ, ਪਰ ਬਿਧੀ ਚੰਦ ਵਰਗਿਆਂ ਨੇ ਸਵਾਲ ਕੀਤਾ ਗਰੀਬ ਪਰਿਵਾਰ ਅੱਜ ਕੁਝ ਸਾਨੂੰ ਦੇਖਣ ਨੂੰ ਮਿਲਿਆ ਏ ਉਹ ਸਾਚੇ ਤੇ ਸੁਪਨਾ ਏ, ਸਾਡੇ ਖਿਆਲ ਨੇ ਤੇ ਕੋਈ ਅਟਲ ਸੱਚਾਈ ਏ। ਜਦੋਂ ਜਾ ਰਹੇ ਸਾਂ ਉਸ ਵਕਤ ਸਾਰੀ ਸੰਗਤ ਦੇ ਸਿਰਾਂ ਤੇ ਸ਼ਤਰ ਝੋਟੇ ਨਜ਼ਰ ਆ ਰਹੇ ਸਨ, ਕੋਈ ਖਾਸ ਤਰ੍ਹਾਂ ਦੀ ਮਹਿਕ, ਕੋਈ ਸੁਗੰਧੀ, ਕੋਈ ਸੁੱਖ ਦੇਣ ਵਾਲੀ ਚੀਜ਼ ਆਪਣੇ ਵੱਲ ਤੁਰੀ ਆ ਰਹੀ ਸੀ ਵੱਧਦੀ ਕੋਈ। ਦਾਤਾ ਜਦੋਂ ਵਾਪਸ ਮੁੜੇ ਉਹ ਨਜ਼ਾਰਾ ਸਤਿਗੁਰਾਂ ਤੇ, ਕੁਝ ਖਾਸ ਗੁਰਸਿੱਖਾਂ ਤੇ, ਉਹਨਾਂ ਤੇ ਰਹਿ ਗਿਆ, ਬਾਕੀਆਂ ਤੇ ਉਹ ਪੜਦਾ ਚੁੱਕਿਆ ਗਿਆ ਕਿ ਇਹ ਸਾਡੇ ਖਿਆਲ ਨੇ ਜਾਂ ਮੇਰੇ ਗਰੀਬ ਪਰਿਵਾਰ, ਇਹ ਕੇਵਲ ਕੋਈ ਸਾਚੇ ਤੇ ਕਲਪਨਾ ਹੈ। ਸਹਿਬ ਕਹਿਣ ਲੱਗੇ ਸਾਚੇ ਗੁਰੂ ਕੇ ਪਿਆਰਿਓ ਜਦੋਂ ਬਾਬਾ ਬੁੱਢਾ ਸਾਹਿਬ ਜੀ ਦੇ ਇਸ ਪਾਵਨ ਪਵਿੱਤਰ ਸਰੀਰ ਦਾ ਦੇਹ ਸਮਾਪਨ ਲਈ ਸੰਸਕਾਰ ਕਰਨ ਲਈ ਜਾ ਰਹੇ ਸਾਂ, ਹਰ ਕਿਸੇ ਦੇ ਅੰਦਰ ਵਾਹਿਗੁਰੂ ਸੀ, ਹਰ ਕਿਸੇ ਨੂੰ ਮੌਤ ਚੇਤਾ ਸੀ। ਕਹਿਣ ਲੱਗੇ ਮਰਨਾ ਹੈ ਸਭ ਨੇ, ਹਰ ਕਿਸੇ ਨੂੰ ਜਾਣਾ ਪਵੇਗਾ ਤੇ ਹੋਰ ਵਾਹਿਗੁਰੂ ਅੰਦਰ ਜਾ ਰਿਹਾ ਸੀ ਦੂੰਗਾ। ਗੁਰੂ ਘਰ ਗੋਬਿੰਦ ਪਿਤਾ ਜੀ ਬਚਨ ਕਰਨ ਲੱਗੇ ਪਿਆਰਿਓ ਇਹ ਬਿਲਕੁਲ ਸੱਚ ਤੁਸੀਂ ਵੇਖਿਆ ਹੈ, ਬਖਾਤਾ ਹੈ ਤੁਹਾਨੂੰ ਖੁਦ, ਜੇਕਰ ਮੌਤ ਚੇਤਾ ਹੋਵੇ ਵਾਹਿਗੁਰੂ ਤੋਂ ਅੰਦਰ ਤੱਕ ਤੋਂ ਯਾਦ ਤੇ ਚਲਾ ਜਾਂਦਾ ਹੈ, ਜਿੱਥੇ ਦੋ ਚੀਜ਼ਾਂ ਇਕੱਠੀਆਂ ਹੋਣ ਸਾਰੀ ਜ਼ਿੰਦਗੀ ਨਿਰੰਕਾਰ ਤੁਹਾਡੇ ਤੇ ਸ਼ਤਰ ਚੁਲਾ ਤੱਕ ਹੈ। ਤੁਹਾਨੂੰ ਕੋਈ ਉਹ ਪਾਤਸ਼ਾਹੀ ਮਿਲਦੀ ਹੈ ਜਿਹੜੀ ਬਾਹਰੋਂ ਤੁਸੀਂ ਕੱਖਾਂ ਦੀ ਕੁੱਲੀ ਚ ਰਹੋਗੇ अंदर ਤੁਹਾਡਾ ਇਨਾ ਰਜਿਆ ਹੋਵੇਗਾ ਕੋਈ ਤੁਹਾਨੂੰ ਦੁਨੀਆਂ ਦਾ ਰਾਜ ਵੀ ਦੇਵੇ ਤੁਸੀਂ ਕਹੋਗੇ ਇਹ ਕੀ ਪਿੱਕੀ ਜੀ ਗੱਲ ਕਰਦੇ ਹੈ ਮੈਨੂੰ ਆ ਸੁੱਖ ਮਾਨ ਲੈਣ ਦੇ ਇਹ ਕੇਵਲ ਗੱਲਾਂ ਨਹੀਂ ਜੋ ਮੇਰੇ ਮਹਾਰਾਜ ਨੇ ਬਚਨ ਕੀਤਾ ਹੈ ਸਹਿਬ ਕਹਿੰਦੇ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈਏ ਮੌਤ ਨਾ ਚਿੰਤਾ ਹੋਵੇ ਜਿਉਂਦਿਆਂ ਜੀ ਸਤਿਗੁਰੂ ਪਾਤਸ਼ਾਹੀ ਸ਼ਤਕ ਚੁਲਾ ਕੇ ਦਿਖਾਉਂਦੇ ਨੇ ਉਹ ਨਹੀਂ ਵੀ ਕੇਵਲ ਕੋਈ ਸ਼ਤਕ ਲਾਇਆ ਉਹ ਸ਼ਤਕ ਚੋਂ ਜਿਹੜੀ ਰਹਿਮਤ ਜਿਹੜੀ ਕਿਰਪਾ ਜਿਹੜੀ ਗੁਰੂ ਕੇ ਪਿਆਰੇ ਸੁੱਖ ਹੈ ਉਹਨੂੰ ਮਾਣਦੇ ਨੇ ਤਾਂ ਉਹ ਕਹਿੰਦੇ ਜੇ ਰਾਜ ਨ ਚਾਓ ਜਦੋਂ ਉਹ ਘਟਨਾ ਘਟ ਰਹੀ ਹੋਵੇ ਰਾਜ ਨ ਚਾਓ ਮੁਕਤ ਨ ਚਾਹੋ ਮਨ ਪ੍ਰੀਤ ਚਰਨ ਕਮਲਾ ਲੇ ਉਹ ਮੇਰੇ ਦਾਤਾ ਇੰਨਾ ਕੁਝ ਤੇਰੇ ਘਰ ਅੰਦਰ ਦੋ ਬਚਨ ਕਹਿੰਦੇ ਸੁਣ ਲੋ ਮੌਤ ਤੇ ਪ੍ਰਾਣ ਬਚਤ ਰੱਖੋਗੇ ਨਾ ਸ਼ਤਰ ਚੁਲਾ ਦਿਆਂਗੇ ਕੰਗਾਲ ਨਹੀਂ ਰਹਿਣ ਦਿਆਂਗੇ ਰਾਜ ਪਾਪ ਤੋਂ ਉੱਚੇ ਲੈ ਜਾਂਗੇ ਇਹ ਦਾਤਾ ਅੱਜ ਵੀ ਨੇ ਸਦਾ ਸਤਿਗੁਰੂ ਦੇ ਕੋਲ ਰਹਿਣ ਦੀਆਂ ਇਹੋ ਜਿਹੇ ਪਿਆਰੇ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਕਰੋ ਕੁਰਬਾਨ ਜਾਓ ਵਾਹਿਗੁਰੂ ਜੀ ਦੇ ਰਾਖੇ ਜੀ ਹੋ ਵੰਦਨ ਕੁਰਬਾਨ ਸਾਈਂ ਆਪਣੇ ਹੋ ਵੰਦਨ ਕੁਰਬਾਨ ਸਾਈਂ
ਲਾਲ ਨਾ ਕੋ ਤੁਮਾਈ ਲਾਲ ਨਾ ਭੋਲ
ਉਨਾ ਹੀ ਵੱਧ ਉਹਦੇ ਤੋਂ ਹੋਰ ਕਮਾਈ। ਹੋ ਵਾਲੀ ਵੰਜਾਂ ਖਨੀਏ ਵੰਜਾਂ ਇਹ ਭਾਵ ਅੰਦਰੋਂ ਨਿਕਲਣਗੇ। ਜ਼ਿੰਦਗੀ ਭਰ ਇਹੋ ਦੇ ਕਾਲਕ ਬਣ ਦੁੱਖ ਕਲੇਸ਼ ਕਿਧਰੇ ਨੇੜ ਰਹਿ ਜਾਏਗਾ ਇਹ ਪਤਾ ਕਦੋਂ ਹੁੰਦੇ ਨੇ। ਸਹਿਬ ਕਹਿੰਦੇ ਦੁੱਖ ਕਰੋ ਜਦੋਂ ਖੋਤੇ ਦੂਰ, ਜਦੋਂ ਉਹਦੇ ਤੋਂ ਦੂਰ ਨਿਆ ਤੇ ਦੁੱਖ ਘਣੇ ਆਉਂਦੇ ਨੇ। ਨੇੜਿਓ ਪਵਾਂਗੇ ਆਪ ਮਸਲਤ ਮੋਏ ਮਿਲੀ ਖਦੂਰ। ਉਹਨੇ ਸਿੱਖਿਆ ਦਿੱਤੀ ਮਸਲਤ ਸਲਾਹ ਉਹਦੀ ਖਜੂਰੀ ਵਿੱਚ ਰਿਹਾ ਕਰੋ। ਉਹਨੂੰ ਧਾਤਰ ਨਾਜਕ ਸਮਝ ਕੇ ਤੁਰੀਏ। ਉਹ ਨਾਲ ਏ, ਉਹ ਕੋਲ ਏ, ਉਹ ਅੰਦਰ ਏ, ਉਹ ਬਾਹਰ ਏ, ਹਰ ਜਗ੍ਹਾ ਦੇਖੇ। ਇਹ ਸੋਚ ਕੇ ਜਦੋਂ ਇਹ ਜ਼ਿੰਦਗੀ ਜੀਵਾਂਗੇ ਨਾ ਕਦੇ ਪੁੱਲ ਪਾਉਣੀ ਤੇ ਨਾ ਦੁੱਖ ਨੇੜੇ ਆਉਣਾ। ਗੁਰੂ ਕੇ ਪਿਆਰਿਓ ਸਤਿਗੁਰੂ ਜੀ ਇੱਕ ਇੱਕ ਵਚਨ ਉਹਨਾਂ ਦਾ ਉੱਚਾ ਪਹਿਲੀਆਂ ਇਸ ਪੰਕਤੀਆਂ ਵਿੱਚ ਕਿਹਾ, ਮੰਗੋ ਰੱਬ ਨੂੰ, ਦੂਸਰਾ ਉਹਨੂੰ ਤੇ ਮੌਤ ਨੂੰ ਚੇਤਾ ਰੱਖੋ। ਉਹ ਸ਼ਤਰ ਚੁਲਾ ਕੇ ਰਾਜ ਭਾਵਨਾ ਨੂੰ ਕੋਈ ਉੱਚੀ ਚੀਜ਼ ਦਿਖਾਏਗਾ। ਰਖਾਓ ਕੁੰਭਾ ਕਹਿੰਦੇ ਹੁਣ ਜਗਤ ਕੀ ਕਰਦਾ ਹੈ, ਚੰਦਨ ਚੋਆ ਰਸ ਭੋਗ ਕਰ ਤਨੇਕੈ, ਵਿਖਿਆ ਵਿਕਾਰ ਦੇਵ ਸਗਲ ਕੈ ਫੀਕੇ। ਕੋਈ ਚੰਦਨ ਸੁਗੰਧੀਆਂ, ਕੋਈ ਗੁਰੂ ਕੇ ਪਿਆਰੇ ਭਾਨ ਭਾਨ ਦੇ ਰਸ ਭੋਗਣ ਦੀ ਯਤਨ ਕਰ ਰਹੇ, ਵਿਸ਼ੇ ਵਿਕਾਰ ਕਹਿਣ ਲੱਗੇ, ਇਹ ਸਾਰਾ ਕੁਝ ਵਿਖਿਆ, ਇਹਦੇ ਵਿੱਚੋਂ ਕੋਈ ਚੰਗੀ ਚੀਜ਼ ਨਹੀਂ ਨਿਕਲਣੀ, ਇਹ ਪਿੱਕੀਆਂ ਨਹੀਂ। ਚੰਗੀ ਚੀਜ਼ ਕਿਹੜੀ? ਗੋਬਿੰਦ ਕੋ ਨਾਮ ਨੀਕੋ ਕੈਦ ਹੈ ਸਾਧ ਜਨ, ਨੀਕੋ ਦਾ ਤੁਲੈ ਚੰਗਾ, ਚੰਗਾ ਹੈ ਕੇਵਲ ਇਹ ਗੋਬਿੰਦ ਦਾ ਨਾਮ। ਕਹਿੰਦੇ ਇਹ ਬਚਨ ਸਤਿਗੁਰੂ ਤੇ ਉਹਦੇ ਪਿਆਰੇ ਜਨ ਕਹਿੰਦੇ ਨੇ। ਹੋਰ ਇਹ ਚੀਜ਼ਾਂ ਚੰਗੀਆਂ ਨੇ ਜਿਹਨਾਂ ਨੂੰ ਸਮਝ ਕੇ ਦਿਨ ਰਾਤ ਇੱਕ ਕੀਤਾ ਹੋਇਆ ਹੈ। ਸਾਹਿਬਾਂ ਦੇ ਬਚਨ ਨੇ, ਸਾਹਿਬ ਕਹਿ ਰਹੇ ਨੇ, ਤਨ ਧਨ ਆਪਣ ਤਾਪਿਓ, ਹਰ ਜਪਣਾ ਨਿੰਕ ਜਾਪਿਓ, ਸਰੀਰ ਤੇ ਪੈਸੇ ਨੂੰ ਸਭੋ ਕੁਝ ਮਨੁੱਖ ਸਮਝ ਕੇ ਇਹਦੇ ਨਾਲ ਹੀ ਜ਼ਿੰਦਗੀ ਦਾਤ ਤੇ ਲਾ ਦਿੰਦਾ ਹੈ, ਜਾਂ ਕਹਿੰਦਾ ਸਰੀਰ ਰਹਿ ਜਾਏ ਜਾਂ ਪੈਸਾ ਰਹਿ ਜਾਏ। ਕਹਿੰਦੇ ਇੱਕ ਵਾਹਿਗੁਰੂ ਨੇ ਨਿਮਕ ਜਿਤਨਾ ਵੀ ਆਪਣਾ ਸਮਝ ਕੇ ਜਪਦਾ ਹੀ ਨਹੀਂ, ਜੇ ਜਪਦਾ ਵੀ ਹੈ ਤੇ ਤਨ ਨੂੰ ਠੀਕ ਕਰਨ ਲਈ ਤੇ ਪੈਸਾ ਲੈਣ ਲਈ, ਉਹਦੇ ਸ਼ੁਕਰ ਲਈ ਨਹੀਂ, ਉਹ ਇਹ ਆਪਣਾ ਸਵਾਰਥ ਸਮਝ ਕੇ ਰੱਖ ਕੇ। ਸਹਿਬ ਆਖਦੇ ਨੇ, ਦੇ ਪਿਆਰੇ ਅਰਚ ਦਰਗ ਦੇਖ ਕੱਚ ਸੰਗ ਨਾ ਕੀ ਚੱਲਣਾ, ਇਹ ਜਿਹੜਾ ਪੈਸਾ ਇਹ ਦਰਬ ਇਹਨੇ ਤੇਰੇ ਨਾਲ ਤੇ ਚੱਲਣਾ ਨੇ। ਨਾਲ ਚੱਲਣਾ ਸੀ ਗੁਰੂ ਕੇ ਪਿਆਰਿਓ, ਉਹਦੇ ਨਾਮ ਨੇ ਨਾਲ ਚੱਲ ਕੇ ਸੁੱਖ ਦੇਣਾ ਸੀ, ਪਰ ਉਹਨੂੰ ਚੰਗਾ ਨਹੀਂ ਸਮਝਦਾ। ਕਹਿਦੇ ਸਾਧ ਜਨ ਚੰਗੀ ਚੀਜ਼ ਇਕੱਠੀ ਕਰੀਏ, ਮੰਦੀ ਕਿਉਂ ਕਰੀ ਜਾ ਰਹੇ ਹਾਂ, ਜਿਹਦਾ ਗੁਰਤਾ ਤੂੰ ਲਾਭ ਨੇ, ਪਰ ਉਹ ਮੰਦੀ ਚੀਜ਼ ਖੁਦ ਛੱਡਣਾ ਚਾਹੀਏ, ਛੁੱਟਣੀ ਨਹੀਂ। ਤੇ ਗੱਲਾਂ ਨਾਲ ਥੋੜਾ ਛੁੱਟਦੀ ਹੈ ਚੀਜ਼ ਪਿਆਰਿਓ, ਨਹੀਂ। ਸਹਿਬ ਕਹਿੰਦੇ ਜਿਉਂ ਜੋ ਉਹਦੀ ਬੰਦਗੀ ਤੇ ਸਿਮਰਨ ਕਰਾਂਗੇ, ਮੰਦੀਆਂ ਚੀਜ਼ਾਂ ਜਿਹੜੀਆਂ ਅੱਜ ਚੰਗੀਆਂ ਲੱਗਦੀਆਂ ਨੇ ਉਹਨਾਂ ਦੀ ਅਸਲੀਅਤ ਦਾ ਪਤਾ ਲੱਗ ਜਾਏਗਾ, ਫਿਰ ਅਸੀਂ ਮੰਗਾਂਗੇ ਉਹ ਕੁਝ ਜੋ ਕੁਝ ਸੱਚ ਹੈ। ਮੈਂ ਕਈ ਵਾਰ ਇਹ ਘਟਨਾ ਸਾਂਝੀ ਕੀਤੀ ਹੈ, ਜਦੋਂ ਨਾ ਪਟਨਾ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ, ਬਾਲਾ ਪ੍ਰੀਤਮ, ਚੋਜੀ ਪ੍ਰੀਤਮ, ਮਾਂ ਗੁਜਰੀ ਦਾ ਲਾਭ, ਗੁਰੂ ਕੇ ਕਾਲੂ, ਗੁਰੂ ਤੇਗ ਬਹਾਦਰ ਸਾਹਿਬ ਦਾ ਸਾਹਿਬਜ਼ਾਦਾ, ਬਹੁਤ ਨਾਮ ਸਨ, ਉਹ ਪਟਨਾ ਦੀ ਧਰਤੀ ਨੂੰ ਭਾਵ ਲਾ ਰਹੇ ਸੀ ਤੇ ਪੰਡਿਤ ਸ਼ਿਵ ਦੱਤ ਦੀ ਸੰਗਤ ਕਰਦੇ ਸਨ, ਰਾਧਾ ਫਤਿਹ ਚੰਦ ਮੈਣੀ ਤੇ ਰਾਣੀ। ਉਹਨਾਂ ਨੇ ਵੇਖਿਆ ਇਹਨਾਂ ਨੂੰ ਮਿਲ ਗਿਆ ਸੱਚਾ ਸਾਈਂ, ਕਹਿੰਦੇ ਜੀ ਸਾਨੂੰ ਵੀ ਮਿਲਾਓ, ਸਾਡੀ ਤਾਂ ਮੰਗ ਇੱਕ ਪੁੱਤ ਦੀ ਸੰਤਾਨ ਕੋਈ ਨਹੀਂ। ਕਹਿਣ ਲੱਗੇ ਜਿਹਨੇ ਰੱਬ ਮਿਲਾ ਦਿੱਤਾ ਉਹ ਪੁੱਤ ਨਹੀਂ ਦੇਵੇਗਾ, ਜਾਓ ਤੁਸੀਂ ਉਹਦੇ ਘਰ। ਜੀ ਸਤ ਬਚਨ ਜਦੋਂ ਉਹਦੇ ਘਰ ਤੁਰਨ ਲੱਗੇ, ਕਹਿੰਦੇ ਰੁਕੋ, ਆਪਣੇ ਘਰ ਜਾ ਕੇ ਉਹਦੇ ਘਰ ਜਾਈਦਾ, ਇਹ ਬੜਾ ਭੇਦ ਜੀ, ਆਪਣੇ ਘਰ ਜਾ ਕੇ ਸਾਈਂ ਦੇ ਘਰ ਜਾਈਦਾ ਹੈ ਜੀ। ਕਿਵੇਂ? ਕਹਿਣ ਲੱਗੇ ਉਹਦੀ ਯਾਦ, ਉਹਦਾ ਨਾਮ ਜਪੋ, ਪਰ ਆਪਣੇ ਘਰ 'ਚ ਬੈਠ ਕੇ ਉਹ ਨਾਮ ਦੁਆਰਾ ਉਹਨੂੰ ਆਵਾਜ਼ ਮਾਰੋ, ਜਦੋਂ ਖਿੱਚ ਵਧੇਗੀ ਉਹ ਆਪ ਘਰ ਚੱਲ ਕੇ ਆਏਗਾ। ਜਦੋਂ ਕੋਈ ਅੰਦਰੋਂ ਉਹਨੂੰ ਆਵਾਜ਼ ਮਾਰਦਾ ਹੈ, ਤੇ ਉਹ ਆਪ ਚੱਲ ਕੇ ਆਉਂਦਾ, ਕਹਿੰਦਾ ਅੰਦਰੋਂ ਸੱਦ ਰਿਹਾ ਤੇ ਜਦੋਂ ਬਾਹਰੋਂ ਬਾਹਰੋਂ ਹੀ ਅਰਦਾਸ ਕਰਦਾ ਏ ਤੁਰਾਉਂਦਾ ਏ ਆਪ ਗੈਰ ਖਾਜਰ ਤੇ ਕਹਿੰਦੇ ਤੂੰ ਕੋਲ ਆ ਕੇ ਵੀ ਮੇਰੇ ਕੋਲ ਆਇਆ ਤੇ ਮੈਂ ਮੰਗ ਕੇ ਦੀ ਪੂਰੀ ਕਰਾਂ। ਉਹਦੇ ਕਿਧਰੇ ਅੰਦਰੋਂ ਕੋਲ ਜਗ੍ਹਾ ਫਿਰਦਾ ਏ। ਖੈਰ ਜਦੋਂ ਉਹ ਰਾਣੀ ਨੇ ਜਪਿਆ ਦੋਨੋਂ ਸਮਾਧੀਆਂ ਲਾਉਂਦੇ, ਕੁਝ ਦਿਨ ਅਜੇ ਗੁਜ਼ਰੇ ਕਣ, ਅੰਦਰੋਂ ਬੈਰਾਗ, ਅੰਦਰ ਦਾ ਪਿਆਰ, ਤਰੰਗਾਂ, ਇਹੋ ਜਿਹੀਆਂ ਸਤਿਗੁਰੂ ਜੀ ਦੀ ਮਿਹਰ ਨਾਲ ਉੱਠੀਆਂ ਖਿੱਚ ਪਈ। ਮੇਰੇ ਗਰੀਬ ਪਰਿਵਾਰ ਸਤਿਗੁਰੂ ਜੀ ਸਾਥੀਆਂ ਨੂੰ ਲੈ ਕੇ ਖੁਦ ਘਰ ਆ ਗਏ। ਮਾਂ ਦੇ ਨੇਤਰ ਬੰਦ, ਸੁੱਤ ਜੁੜੀ ਹੋਈ, ਕੋਈ ਕੋਸ਼ ਨਹੀਂ ਇਸ ਰਾਣੀ ਨੂੰ ਇਸ ਦੁਨੀਆਂ ਦੀ। ਉਹ ਬੰਦਗੀ ਵੀ ਕਾਹਦੀ ਕੋਈ ਜਿਹਦੇ ਵਿੱਚ ਦੁਨੀਆਂ ਦੀ ਕੋਸ਼ ਰਹਿਤਾ ਹੈ। ਕਿਸੇ ਫਕੀਰ ਨੇ ਬਹੁਤ ਪਿਆਰਾ ਬਚਨ ਗਾਇਆ, ਉਹ ਕਹਿੰਦੇ ਮਸਤੀ ਵਿੱਚ ਰੰਗਿਆ ਹੋਇਆ ਤੈਨੂੰ ਕੀ ਗਾਈ ਜਾਵਾਂ, ਪਿਆਰ ਦੀਆਂ ਪਾ ਕੇ ਪੀਵਾਂ, ਉੱਚੀਆਂ ਚੜਾਈ ਜਾਵਾਂ, ਉੱਚੇ ਦੇ ਦਰ ਤੇ ਬਹਿ ਕੇ ਉੱਚਾਈ ਹੋਈ ਜਾਵਾਂ, ਉੱਚੇ ਦੇ ਦਰ ਤੇ ਬਹਿ ਕੇ ਵਿੱਚ ਕੀ ਸਮਾਈ ਜਾਵਾਂ। ਕਿਉਂ ਮਸਤੀ? ਸਤਿਗੁਰੂ ਕਹਿੰਦੇ ਬਾਬਾ ਮਨ ਮਤ ਵਾਲੋ, ਇਹ ਮਸਤ ਹੋ ਜਾਵੇ ਕਦੋਂ? ਨਾਮ ਰਸ ਪੀਵੇ। ਜਦੋਂ ਇਹ ਰਸ ਪੀਵੇਗਾ ਇਹਨੂੰ ਦੁਨੀਆਂ ਭੁੱਲੇਗੀ, ਭੁਲਾਏਗਾ ਨਹੀਂ। ਹੁਣ ਤੇ ਭੁਲਾਉਣਾ ਵੀ ਨਾ ਭੁੱਲਦੀ, ਪਤਾ ਨਹੀਂ ਲੱਗਦਾ ਕਦੋਂ, ਜਿੰਨੀ ਨਾਮ ਧਿਆਇਆ ਆ ਜਾਂਦਾ ਏ। ਜੋ ਜੋ ਦਾ ਪਿਆਰ ਵਧੇ ਫਿਰ ਕੋਈ ਆਵਾਜ਼ ਵੀ ਮਾਰੇਗਾ, ਤੁਸੀਂ ਕਿੰਨੀ ਵਾਰੀ ਉਹ ਬੁਲਾਏਗਾ, ਕਹੋਗੇ ਕਹਿ ਕੀ ਕਿਹਾ ਈ, ਸੁਣਨਾ ਹੀ ਕੁਝ ਨਹੀਂ, ਸੁਣੇਗਾ ਕੇਵਲ ਉਹ ਜਿਹੜਾ ਅੰਦਰ ਬੈਠਾ ਏ। ਰਾਣੀ ਕੁਝ ਐਸੋ ਦੀ ਹਾਲਤ ਵਿੱਚ ਬੈਠੀ, ਕਲਗੀਆਂ ਵਾਲੇ ਗਏ, ਅਜੇ ਉਹਦਾ ਨਾਮ ਕਲਗੀ ਵਾਲਾ ਨਹੀਂ ਸੀ ਪਿਆ, ਅਜੇ ਹੋਰ ਪਿਆਰੇ ਪਰ ਬੜੇ ਉਹਦੇ ਨਾਮ ਸਨ, ਬਾਲਾ ਪ੍ਰੀਤਮ, ਚੋਜੀ ਪ੍ਰੀਤਮ। ਆ ਕੇ ਰਾਣੀ ਦੀ ਗੋਦ ਚ ਬਹਿ ਕੇ ਕਹਿਣ ਲੱਗੇ ਮਾਂ ਮੰਗ ਕੀ ਮੰਗਦੀ ਏ। ਇਹ ਸ਼ਬਦ ਅੰਦਰ ਨੂੰ ਹੋਰ ਰੱਬ ਦੇ ਨੇੜੇ ਲੈ ਗਏ, ਪਰ ਨੇਤਰ ਖੁੱਲਣੋਂ ਜਵਾਬ ਦੇ ਗਏ, ਜਵਾਨ ਜਵਾਬ ਦੇ ਗਈ। ਕਹਿਣ ਲੱਗੇ ਤੂੰ ਨਹੀਂ ਖੁੱਲਣਾ, ਅੰਦਰੋਂ ਹੋਰ ਨੇੜੇ ਲੈ ਗਏ, ਬਾਹਰੋਂ ਆਵਾਜ਼ ਮਾਰਦਾ ਕੋਈ ਜਿਹੜਾ ਅੰਦਰ ਬੈਠਾ ਏ। ਕਹਿਣ ਲੱਗੇ ਮਾਂ ਮੰਗ ਕੀ ਮੰਗਦੀ ਏ, ਹੋਰ ਅੰਦਰ ਜੁੜ ਗਏ। ਹੁਣ ਸਤਿਗੁਰੂ ਜੀ ਨੇ ਖੁਦ ਕਿਰਪਾ ਕੀਤੀ, ਸੁਰਤ ਨੂੰ ਬਾਹਰ ਦੁਖੀ ਲਿਆਂਦਾ, ਵੇਖ ਕੇ ਠਰ ਗਏ, ਉੱਠ ਕੇ ਗਲਵੱਕੜੀ ਪਾ ਲਏ। ਸਹਿਬ ਕਹਿੰਦੇ ਮੰਗ ਮੰਗ ਜੋ ਮੰਗਣਾ ਹੀ ਮਾਂ, ਬਸ ਇੰਨੀ ਕੁ ਕਹਾਣੀ ਏ। ਕੋਈ ਅੰਦਰੋਂ ਪਿਆਰ ਵਿੱਚ ਹੋਰ ਅੰਦਰ ਆਪਣੇ ਜਾਏ, ਇਹ ਵੀ ਖੇਡ ਜੀਵੇ ਨਾ, ਨਾਮ ਨਾਲ ਜਾਣਾ ਆਪਣੇ ਅੰਦਰ। ਜਦੋਂ ਕੋਈ ਆਪਣੇ ਅੰਦਰ ਜਾਂਦਾ ਉੱਥੇ ਮੇਰੇ ਨਿਰੰਕਾਰ ਦਾ ਵੀ ਅੰਦਰ ਉੱਥੇ ਹੀ ਹੈ। ਉਹ ਦੋਨੋਂ ਘਰ ਇੱਕੋ ਜਗ੍ਹਾ, ਪਰ ਦੁਨੀਆਂ ਦੇ ਆਖੇ ਲਾ ਕੇ ਭੁੱਲ ਗਿਆ, ਇਹ ਕਿਸੇ ਹੋਰ ਹੀ ਘਰਾਂ ਤੁਰਿਆ ਫਿਰਦਾ। ਕਦੇ ਕਹਿੰਦਾ ਆਕਾਸ਼ ਤੇ ਰੱਬ, ਕਦੇ ਕਹਿੰਦਾ ਉਹ ਦੂਰ ਦੇ ਗੁਰਦੁਆਰ ਤੇ ਰੱਬ। ਪਰ ਜਿਹਨੂੰ ਸਮਝ ਆ ਗਏ ਉਹ ਤਾਂ ਖੁਦ ਆਪਣੇ ਵੱਲ ਇਸ਼ਾਰਾ ਕਰੇਗਾ। ਨਵੀਂ ਗੁਰਦੇਵ ਦਾ ਬਚਨ ਏ ਨਾ, ਉਹ ਕਹਿੰਦੇ ਕਾਕੇਰੇ ਬਨ ਖੋਜਨ ਜਾਈ। ਇਹ ਅਸੀਂ ਜੋਗੀਆਂ ਨੂੰ ਸੁਣਾਉਣ ਦੀ ਸ਼ਬਦ ਵਰਤਦੇ ਹਾਂ, ਹੱਦ ਹੋ ਗਈ, ਆ ਸਾਡਾ ਮਨ ਨਹੀਂ ਬਾਹਰ ਜਾ ਰਿਹਾ। ਨਹੀਂ, ਸਾਹਿਬ ਕਹਿੰਦੇ ਤੇਰੇ ਲਈ, ਤੇਰੇ ਲਈ ਜਿਹੜਾ ਗੁਰੂ ਕਾ ਖਵਾਨਾ ਏ। ਸਰਬ ਨਿਵਾਸੀ ਸਦਾ ਅਲੇਪਾ ਤੋ ਕੀ ਸੰਗ ਸਮਾਈ, ਉਹ ਤੇਰੇ ਨਾਲ ਏ। ਇਹ ਸਮਝਦਾ ਕਿ ਮੈਂ ਤਾਂ ਸਿੱਖ ਬਣ ਗਿਆ। ਇਹ ਜੋਗੀ ਜੰਗਲਾਂ ਨੂੰ ਲੱਭਦੇ ਸੀ, ਉਹ ਤਾਂ ਸ਼ੁਕਰ ਹੈ ਉਹਨਾਂ ਨੇ ਜੰਗਲਾਂ ਵਿੱਚੋਂ ਲੱਭਣਾ ਚਾਹਿਆ, ਤੂੰ ਤੇ ਘਰ ਬੈਠ ਕੇ ਵੀ ਲੱਭਣਾ ਚਾਹਿਆ, ਉਹ ਤੇਰੇ ਤੋਂ ਅਗਾਂਹ ਨੇ। ਹਾਂ, ਜਦੋਂ ਤੂੰ ਨਾਮ ਜਪ ਕੇ ਅੰਦਰ ਲੱਭੇਗਾ ਉਦੋਂ ਕਵੀ ਜੋਗੀਓ ਤੁਸੀਂ ਪਿੱਛੇ ਰਹਿ ਦੋ। ਗੁਰੂ ਨੇ ਮੈਨੂੰ ਪਹਿਲੇ ਨੰਬਰ ਤੇ ਲਿਆਂਦਾ ਹੈ। ਕਰਨਾ ਕੱਖ ਨਾ, ਇਹ ਜਪਣ ਵਾਲਿਆਂ ਨੂੰ ਜਿਹੜੇ ਬਹੁਤ ਸਾਧਨ ਕਰਦੇ ਨੇ ਉਹਨਾਂ ਦੀ ਨਿੰਦਾ ਕਰਨੀ ਇਹ ਬਹੁਤ ਵੱਡਾ ਪਾਪ ਤੇ ਗੁਨਾਹ ਹੈ। ਗੁਰੂ ਕੇ ਪਿਆਰਿਓ, ਮੈਂ ਵੀ ਨਹੀਂ ਕਰਦਾ ਸਾਂ। ਸਤਿਗੁਰੂ ਜੀ ਨੇ ਕਿਰਪਾ ਕੀਤੀ ਰਾਣੀ ਤੇ, ਉਹਨੇ ਨੇਤਰ ਖੋਲੇ, ਉਹ ਚੁੱਕੀ। ਕਹਿਣ ਲੱਗੀ ਗਰੀਬ ਨਵਾਜ਼, ਤੂੰ ਕਹਿਣਾ ਮੰਗ, ਜਦੋਂ ਮੈਂ ਮੰਗਣਾ ਲਈ ਤੈਨੂੰ ਯਾਦ ਕੀਤਾ ਸੀ ਨਾ, ਉਦੋਂ ਮੰਗ ਸੀ ਮੇਰੇ ਵਿਹੜੇ ਵਿੱਚ ਇੱਕ ਪੁੱਤਰ ਖੇਡੇ, ਉਹਨੂੰ ਤੱਕਾਂ, ਮੈਂ ਪੁੱਤਰ ਖੇਡ ਤੈਨੂੰ ਵੇਖਣਾ ਚਾਹੁੰਦੀ ਸਾਂ, ਪਰ ਤੇਰੀ ਯਾਦ ਨੇ ਮੇਰੀ ਸੋਚ ਬਦਲ ਦਿੱਤੀ, ਮੈਨੂੰ ਅਸਲੀਅਤ ਦਿਖਾ ਦਿੱਤੀ, ਮਿੱਟੀ ਤੇ ਸੋਨੇ ਦਾ ਫਰਕ ਵਿਖਾਇਆ, ਕੱਦ ਤੇ ਕੰਚਨ ਦਾ ਫਰਕ ਦਿਖਾਇਆ, ਦੁਨੀਆਂ ਤੇ ਰੱਬ ਦਾ ਫਰਕ ਦਿਖਾਤਾ। ਸਾਹਿਬਾ ਜਦੋਂ ਨਹੀਂ ਸਾਂ ਜੁੜੀ ਤੇ ਆਖਦੀ ਸਾਂ ਮੈਂ ਵਿਹੜੇ ਵਿੱਚ ਪੁੱਤ ਨੂੰ ਵੇਖਾਂ, ਪਰ ਹੁਣ ਮੇਰੀ ਇੱਕ ਮੰਗ ਪੂਰੀ ਕਰੀ, ਮੈਨੂੰ ਪੁੱਤ ਨਾ ਖੇਡਦਾ ਵਿਹੜੇ ਵਿੱਚ ਦਿਖਾਈ, ਮੈਂ ਪੂਰੇ ਸਤਿਗੁਰੂ ਤੈਨੂੰ ਰੱਬ ਦੇ ਰੂਪ ਵਿੱਚ ਆਪਣੇ ਸੁਰਤੀ ਦੇ ਵਿਹੜੇ ਵਿੱਚ ਖੇਡਣਾ ਵੇਖਣਾ ਚਾਹੁੰਦੀ ਹਾਂ। ਜਿਵੇਂ ਹੁਣ ਦਿਸ ਰਹੇ ਹੋ, ਜ਼ਿੰਦਗੀ ਪਾਰ ਅੰਦਰੋਂ ਵੀ ਨਜ਼ਰ ਆਵੋ ਤੇ ਬਾਹਰੋਂ ਵੀ ਨਜ਼ਰ ਆਓ। ਸਹਿਬ ਕਹਿੰਦੇ ਰਾਣੀ ਇਸੇ ਤਰ੍ਹਾਂ ਹੀ ਹੋਏਗਾ, ਜਿੰਨਾ ਚਿਰ ਜੀਵੇਂਗੀ ਕਦੇ ਵੀ ਸਿੱਧੇ ਸੁਰਤੀ ਵਿੱਚੋਂ ਸਤਿਗੁਰੂ ਪਰਾਂ ਨਹੀਂ ਪਾਉਣਗੇ। ਬਸ ਗੁਰੂ ਕੇ ਪਿਆਰਿਓ ਮੰਗ, ਸਤਿਗੁਰੂ ਕਹਿੰਦੇ ਮੰਗੋ, ਪਰ ਘਰ ਬੈਠ ਕੇ ਨਾਮ ਜਪ ਕੇ ਮੰਗੋ, ਬਾਹਰਲੇ ਕਾਰਜ ਵੀ ਉਹ ਪੂਰੇ ਕਰਦਾ ਏ, ਪਰ ਜਿਉਂ ਜਿਉਂ ਨਾਮ ਦਾ ਪਿਆਰ ਵਧਿਆ ਅਸਲੀਅਤ ਪਤਾ ਲੱਗਦੀ, ਸੁੱਤੇ ਸਿੱਧੀ ਮੰਗਾਂ ਬਦਲ ਜਾਣਗੀਆਂ। ਪਹਿਲਾਂ ਉਹਦਾ ਨਾਮ ਮੰਗਾਂਗੇ, ਫਿਰ ਕਹਾਂਗੇ ਦਾਤਿਆ ਤੂੰ ਨਾਮ ਦੇ ਦਿੱਤਾ ਜੀ, ਤੂੰ ਮੈਨੂੰ ਹੀ ਆਪਣੇ ਵਿੱਚ ਸੰਭਾਲ ਲੈ, ਮੈਂ ਕਿਹਦੇ ਲਈ ਮੰਗਣਾ, ਕੰਮ ਵੱਖਰਾ ਪਾਉਣਾ, ਮੈਂ ਤੇਰਾ ਉਹ ਜਾਵਾਂ ਤੂੰ ਮੇਰਾ ਉਹ ਜਾਵੇਂ, ਫਰਕ ਨਾ ਰਹੇ, ਜੀਓ ਕੇ ਪੀਓ, ਇਹ ਨਾ ਪਤਾ ਲੱਗੇ ਮੇਰੇ ਅੰਦਰ ਪੀਓ ਏ ਕਿ ਪੀਓ ਜੀਓ ਏ, ਬਸ ਇੱਕੋ ਹੋ ਜਾਵੇ। ਪਰ ਇਹ ਘਟਨਾ ਹਰ ਕਿਸੇ ਤੇ ਘਟਦੀ ਏ, ਜਦੋਂ ਕੋਈ ਇਸ ਰਾਹ ਤੇ ਤੁਰਦਾ ਏ, ਪਰ ਤੋਰੇ ਕੋ ਆਪ ਜਿਨੋ ਉਹ ਤੁਰੇਗਾ, ਜੋ ਮੇਰੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਕਹਿੰਦੇ, ਨਾ ਤੇ ਕਲਪਨਾ ਜੇ, ਨਾ ਕਿ ਸੋਚਣ ਦਾ ਵਿਸ਼ਾ ਜੇ, ਇਹ ਤਾਂ ਕੇਵਲ ਸਤਿਗੁਰੂ ਦਾ ਪੱਲਾ ਪਕੜ ਕੇ ਤੁਰਨ ਦਾ ਵਿਸ਼ਾ ਹੈ। ਗੁਰੂ ਕੇ ਪਿਆਰਿਓ ਅੱਜ ਮੇਰੇ ਸਤਿਗੁਰੂ ਜੀ ਨੇ ਸ਼ਬਦ ਦੀਆਂ ਖੀਰਲੀਆਂ ਪੰਕਤੀਆਂ ਵਿੱਚ ਬਚਨ ਹੋਰ ਕਿਹਾ, ਕਹਿੰਦੇ ਜਾਤੋ ਰੇ ਕਰਮ ਭਲਾ, ਜਿਹਦੇ ਕਰਮ ਭਲੇ ਹੋ ਗਏ, ਜਿਹਦੇ ਕਰਮ ਚੰਗੇ ਬਣ ਗਏ, ਕਰਮ ਚੰਗੇ ਬਣਦੇ ਨੇ ਗੁਰੂ ਕੋਲ ਆ ਕੇ, ਉਹਨਾਂ ਦੀ ਨਿਸ਼ਾਨੀ ਨੂੰ ਦੱਸਣ ਲੱਗੇ ਨੇ। ਕਹਿਣ ਲੱਗੇ ਤਿੰਨ ਓਟ ਗਹੀ ਸੰਤ ਭਲਾ, ਉਹਨਾਂ ਨੇ ਨਾ ਓਟ ਤੱਕੀ ਗਿਲੀ, ਜਿਹੜੇ ਨਿਰੰਕਾਰ ਨੂੰ ਪਿਆਰ ਕਰਦੇ ਸਤਸੰਗੀ ਜਨ ਜਪਣ ਵਾਲੀਆਂ ਰੂਹਾਂ, ਕਹਿੰਦੇ ਉਹਨਾਂ ਦਾ ਪੱਲਾ ਪਕੜ ਲੈਂਦੇ। ਕੱਲ ਅਰਦਾਸ ਤੋਂ ਬਾਅਦ ਭਾਈ ਸਤਪੁਰਾ ਨੇ ਇੱਕ ਮੰਗਲਾ ਚਰਨ ਵਿੱਚ ਬਚਨ ਪੜਿਆ ਸੀ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਮੇਰੀ ਤੇ ਖਾਲਕ ਦਾਤਿਆ ਇਹ ਵੇ, ਨਾ ਮੇਰਾ ਗਿਆਨ ਕੰਮ ਆ ਰਿਹਾ, ਨਾ ਧਿਆਨ, ਨਾ ਕੋਈ ਕਰਮ ਚੰਗਾ, ਨਾ ਕਿਲ ਨਿਰਮਲ ਕਰਨੀ, ਨਾ ਮੇਰੀ ਇਹ ਕਰਨੀ ਗੁਣ ਮੇਰੇ 'ਚ ਕੋਈ ਨੇ ਆਚਰਣ ਚੰਗਾ ਏ, ਪਰ ਸਾਧ ਸੰਗਤ ਕਹਿ ਅੰਚਲ ਲਾਓ, ਅੰਚਲ ਮੀਨ ਪੱਲਾ ਪਕੜਨਾ, ਅੰਚਲ ਪਕੜਨਾ, ਦਾਤਿਆਂ ਨੂੰ ਸਾਧ ਸੰਗਤ ਦਾ ਪੱਲਾ ਪਕੜਾ ਦਿਓ। ਪੱਲਾ ਪਕੜ ਨਹੀਂ ਸਕਦੇ ਸੀ ਖੁਦ, ਜੇ ਉਹ ਨਾ ਤਰਸ ਕਰਕੇ ਪਕੜਾਉਣ ਜੀ, ਮੈਨੂੰ ਅੰਚਲ ਪਕੜਾਓ, ਕਾਦੇ ਲਈ ਪਕੜਨਾ ਜੇ ਜੀ, ਬਿਕਮ ਨਦੀ ਜਾਏ ਤਰਨੀ, ਆ ਜਿਹੜੀ ਨਦੀ ਰੂਪੀ ਸੰਸਾਰ ਹੈ ਇਹਦੇ ਵਿੱਚੋਂ ਨਿਕਲਣਾ, ਸੰਸਾਰ ਬਾਹਰ ਨਹੀਂ ਸਾਡੇ ਅੰਦਰ ਖਿਆਲਾਂ ਦਾ ਸੰਸਾਰ ਏ, ਉਹਦੇ ਵਿੱਚੋਂ ਜੇ ਕੱਢੇਗਾ ਤੇ ਕੇਵਲ ਸਾਧ ਸੰਗਤ ਦਾ ਪੱਲਾ ਪਕੜਾਂਗੇ ਤੇ ਉਹ ਕੱਢੇਗਾ, ਹੋਰ ਕੋਈ ਤਰੀਕਾ ਨਹੀਂ। ਜਿੰਨਾ ਮਰਜ਼ੀ ਪੈਸਾ ਕਮਾ ਲਓ, ਬੜੇ ਮਾਣ ਨਾਲ ਕਹਿੰਦੇ ਆ ਜੀ ਚਾਰ ਪ੍ਰੋਪਰਟੀਆਂ ਨੇ ਮੇਰੀਆਂ, 10 ਮਹੀਨੇ ਲਾਕੇ ਚ ਨੇ, ਜੇ ਬਾਅਦ ਪੁੱਛੋ ਕਾਲ ਕੀ ਮੇਰੇ ਵਰਗਾ ਦੁਖੀ ਕੋਈ ਨਹੀਂ, ਕਿੰਨੇ ਦੁੱਖ ਦਿੱਤਾ, ਆਹ ਜਿਹੜਾ ਅੰਦਰ ਰਚਿਆ ਸੰਸਾਰ ਤੋਂ ਕਾਬੂ ਜਿੰਦ ਆਈ ਪਈ, ਕੀ ਕਰਨਗੇ ਇਹ ਪੈਸੇ, ਕੀ ਕਰਨਗੀਆਂ ਮਹਿੰਗੀਆਂ ਤੇ ਸਸਤੀਆਂ ਇਹ ਜ਼ਮੀਨ ਜਾਇਦਾਦਾਂ। ਗੁਰੂ ਕੇ ਪਿਆਰਿਓ ਸਤਿਗੁਰੂ ਕਹਿੰਦੇ ਜਾਗੋ ਰੇ ਕਰਮ ਭਲਾ, ਤੈਨੂੰ ਓਟ ਗਈ ਰੇ ਸੰਤ ਪਲਾ, ਪਕੜ ਲਓ ਉਹਦਾ ਪੱਲਾ। ਗੁਰੂ ਕੇ ਪਿਆਰਿਓ ਬਚੇ ਨੇ ਤੇ ਨਾਕੀ ਰੇ ਜਮ ਸੰਤਾਪੈ ਸਾਧੂ ਕੀ ਸੰਗਣਾ, ਗੁਰੂ ਦੀ ਸੰਗਤ ਵਿੱਚ ਰਵਾਂਗੇ ਜਮ ਕਦੇ ਸਤਾਏ ਕਈ ਨਹੀਂ, ਜਿਹੜੇ ਪੱਲਾ ਪਕੜ ਲੈਂਦੇ ਉਹਨਾਂ ਦੀ ਹਾਲਤ ਕਿਉਂ ਜੀ ਹੁੰਦੀ ਸੁਣੋ। ਜਦੋਂ ਵਿਆਹ ਹੁੰਦੇ ਨੇ ਸ਼ਾਦੀਆਂ ਉਦੋਂ ਇੱਕ ਸ਼ਬਦ ਪੜਿਆ ਜਾਂਦਾ ਏ, ਉਹ ਸ਼ਬਦ ਹੈ ਜਿਵੇਂ ਬੱਚੀ ਬੱਚੇ ਦਾ ਪੱਲਾ ਪਕੜ ਰਹੀ। ਅੰਦਰ ਨੂੰ ਉਪਦੇਸ਼ ਹੁੰਦਾ ਹਰ ਘਟਨਾ ਤੇ, ਜਨਮ ਤੋਂ ਲੈ ਕੇ ਮਰਨ ਤੱਕ ਕੀਰਤਨ ਕਿਉਂ ਕਰਦੇ ਹੋ, ਕਥਾ ਪਾਠ ਅਰਦਾਸਾਂ ਕਿਉਂ, ਉਹ ਸਤਿਗੁਰੂ ਦੀ ਬਾਣੀ ਉਹ ਸੁਣਦੇ। ਕਹਿੰਦੇ ਜੀ ਆਹ ਖੁਸ਼ੀ ਦੇ ਸ਼ਬਦ, ਆਹ ਜਦੋਂ ਕੋਈ ਚੜ੍ਹਾਈ ਕਰਦੇ ਉਦੋਂ ਬਿਲਕੁਲ ਖੈਰ ਕਿਉਂ ਨਹੀਂ। ਸਤਿਗੁਰੂ ਕਹਿੰਦੇ ਤੇਰੀ ਜ਼ਿੰਦਗੀ ਵਿੱਚ ਕੋਈ ਮੋੜ ਆਵੇ, ਅਸੀਂ ਤੈਨੂੰ ਚਾਹੁੰਦੇ ਹਾਂ ਤੂੰ ਪਰਮਾਤਮਾ ਦਾ ਪੱਲਾ ਪਕੜ ਕੇ ਰੱਖੇ, ਉਹ ਨਾ ਛੁੱਟ ਜਾਵੇ ਤੇਰੇ ਤੋਂ। ਪਿਆਰੋ ਮੌਤ ਵੇਲੇ ਵੀ, ਵਿਆਹ ਵੇਲੇ ਵੀ, ਜਨਮ ਵੇਲੇ ਵੀ ਉਹੀ ਅੰਦਰ ਉਪਦੇਸ਼ ਕੀਤੋ। ਉੱਥੇ ਬਚਨ ਨੇ ਉਸਤ ਨਿੰਦਾ ਨਾਨਕ ਜੀ ਮੈਂ ਤੱਕ ਵਜਾਈ, ਛੋਟਿਆ ਸਤ ਤਿਆਗੀ, ਹੱਬੇ ਸਾਹ ਉਡਾਤੇ ਡਿੱਠੇ ਤੋਂ ਪੱਲੇ ਟੈਂਡੇ ਲਾਗੀ। ਮਤਲਬ ਹੁਣ ਮੈਨੂੰ ਲੋਕਾਂ ਦੀ ਉਸਤ ਤੇ ਨਿੰਦਾ ਦੀ ਪਰਵਾਹ ਕੋਈ ਨਹੀਂ ਰਹਿ ਗਈ, ਬਿਲਕੁਲ ਨਹੀਂ ਕਰਦਾ। ਮੈਂ ਕਿਸੇ ਵੀ ਮਨੁੱਖ ਦਾ ਆਪਣਾ ਆਸਰਾ ਛੱਡ ਚੁੱਕਾ ਹਾਂ, ਬਿਲਕੁਲ ਕੋਈ ਆਸਰਾ ਨਹੀਂ ਮੇਰੇ ਅੰਦਰ, ਕੋਈ ਟੇਕ ਨਹੀਂ। ਇਹ ਗੱਲਾਂ ਨਫ਼ਰਤ ਤੋਂ ਜਦੋਂ ਕੋਈ ਕਰੇਗਾ ਨੁਕਸਾਨ, ਜਦੋਂ ਦੇ ਪਿਆਰ ਵਿੱਚ ਇਹਨਾਂ ਭਿੱਜੇ ਕਿ ਆਸਰੇ ਟੁੱਕੇ ਲੱਗਣ, ਉਦੋਂ ਘਟਨਾ ਵਾਪਰੇਗੀ। ਉਹ ਬੰਦਾ ਦੁਨੀਆ ਨੂੰ ਨਫ਼ਰਤ ਕਰਕੇ ਕਿਉਂ ਮੈਂ ਛੱਡ ਦਿੱਤਾ ਜੇ, ਬੱਚਿਆਂ ਨੇ ਸਾਰੀ ਪੂੰਜੀ ਖੋਹ ਲਈ। ਕਹਿੰਦੇ ਹੁਣ ਮੈਂ ਬੱਚਿਆਂ ਨੂੰ ਦੇ ਦਿੱਤੀ, ਦਿੱਤੀ ਕਾਹਦੀ, ਇਹ ਤੇਰੀ ਮਜਬੂਰੀ ਸੀ, ਤੈਨੂੰ ਦੇਣੀ ਪੈਣੀ ਸੀ, ਤੇ ਉਹਨਾਂ ਨੇ ਤੌਣ ਤੇ ਅੰਗੂਠਾ ਰੱਖ ਕੇ ਲੈ ਲੈਣੀ ਸੀ। ਉਹ ਕੋਈ ਵੱਡੀ ਬਹਾਦਰੀ ਦੀ ਕੰਮ ਨਹੀਂ ਹੈ, ਬਹਾਦਰੀ ਏ ਅੰਦਰੋਂ ਕਿਤਨਾ ਕੁਝ ਚਰਨਾਂ ਨੂੰ ਜੁੜਨਾ, ਸੱਚ ਦਿਸ ਪੈਣਾ ਤੇ ਕੂੜ ਦਿਸਣਾ। ਸਤਿਗੁਰੂ ਕਹਿੰਦੇ ਅੰਦਰੋਂ ਛੱਡ ਦੇਣਾ, ਨਾ ਉਸਤਤ ਦੀ ਪਰਵਾਹ, ਨਾ ਨਿੰਦਾ ਦੀ। ਸਾਰੇ ਰਿਸ਼ਤੇ ਜਿਤਨੇ ਸਨ ਜੁੜੇ ਹੋਏ ਉਹ ਝੂਠੇ ਜਾਪਣੇ। ਕਹਿੰਦੇ ਤੋ ਪੱਲੇ ਪੈਣੇ ਲਾ ਕੇ, ਤਾਂ ਉਹ ਪੱਲੇ ਤੁਹਾਡਾ ਪਕੜੇ, ਉਸ ਤੋਂ ਪਹਿਲਾਂ ਤੇ ਪੱਲਾ ਕਹੀ ਨੇ, ਨਾਲੇ ਅਰਦਾਸ ਨਾਲੇ ਟੇਕ ਕਿਸੇ ਹੋਰ ਦੀ। ਸਹਿਬ ਕਹਿੰਦੇ ਨਹੀਂ, ਆਓ ਜਿਨ੍ਹਾਂ ਨੇ ਪੱਲਾ ਪਕੜ ਲਿਆ ਨਾ ਉਹਦਾ, ਉਹ ਰਲਦੇ ਸੰਗਤ ਨਾਲ, ਸਤਿਗੁਰੂ ਨਾਲ, ਆਪਾਂ ਵੀ ਉਹਨਾਂ ਜਿਨ੍ਹਾਂ ਨੇ ਪੱਲਾ ਪਕੜਿਆ, ਜਿਨ੍ਹਾਂ ਦੀ ਜ਼ਿੰਦਗੀ 'ਚ ਇਹ ਕੁਝ ਵਾਪਰਿਆ, ਉਹਨਾਂ ਦੇ ਚਰਨਾਂ 'ਚ ਖਲੋ ਜਾਈਏ। ਸਾਧ ਸੰਗਤ ਦੇ ਜਿਨ੍ਹਾਂ ਪੱਲਾ ਪਕੜਿਆ ਉਹ 'ਚ ਖਲੋ ਕੇ ਇੱਕ ਬੇਨਤੀ ਕਰੀਏ, ਸਤਿਗੁਰਾਂ ਨੂੰ ਨਹੀਂ ਕਰਨੀ, ਸੰਗਤ ਨੂੰ ਕਰਨੀ ਏ। ਮਹਾਰਾਜ ਸਿਖਾਉਂਦੇ ਨੇ ਉਹ ਬੇਨਤੀ ਖੁਦ ਕੇ ਕਰਿਆ ਕਰੋ। ਮੋਦੇ ਗਰੀਬ ਕੋ ਲੈ ਤੁਰ ਲਾਏ, ਮੋਏ ਗਰੀਬ ਕੋ ਲੈ ਤੁਰ ਲਾਏ, ਮੋਏ ਗਰੀਬ ਕੋ ਚਾਹੁੰਦੇ ਹੋ ਤੇ ਮੈਂ ਖੁਲ ਕੇ ਬੇਨਤੀ ਕਰੋ। ਮੋਏ ਗਰੀਬ ਕੋ ਲੈ ਤੁਰ ਲਾਏ, ਮੋਏ ਗਰੀਬ ਕੋ ਲੈ ਤੁਰ ਲਾਏ, ਮੋਏ ਬਖਸ਼ ਲੈ। ਖੋਟੇ ਸੰਗ ਕਰੇ ਜੇ ਖਰਿਆਂ ਦੀ ਸੰਗਤ ਮਿਲਦੀ ਤੇ ਬਖਸ਼ੇ ਜਾਵਾਂਗੇ, ਜਿਹੜੇ ਖਰੇ ਹੋ ਗਏ ਉਹਨਾਂ ਦੇ ਚਰਨਾਂ 'ਚ ਖਲੋ ਕੇ ਹੋਰ ਨੀਵੀਂ ਥਾਂ ਸੁਰਤ ਨਾ ਲੱਭੋ। ਕਿਸੇ ਨੇ ਬਹੁਤ ਪਿਆਰਾ ਕਿਹਾ, ਕਹਿੰਦੇ ਜਦੋਂ ਸੰਗਤ ਵਿੱਚ ਬੈਠ ਕੇ ਭੈ ਭਾਵ ਦੀ ਵਾਰਤਾ ਸੀ ਸੱਜਣ, ਸਰੀਰ ਕਰਕੇ ਉਹ ਨਹੀਂ ਹੈ। ਕਹਿੰਦੇ ਜਦੋਂ ਸੰਗਤ ਵਾਹਿਗੁਰੂ ਜਪਦੇ ਮੇਰਾ ਸਰੀਰ ਸਟੇਜ ਤੇ ਕੁੰਡਾ ਤੇ ਸੁਰਤ ਸਾਧ ਸੰਗਤ ਦੇ ਜੋੜਿਆਂ ਵਿੱਚ ਡੂੰਘੀ ਥਾਂ ਪੁੱਟ ਕੇ ਉੱਥੇ ਬਹਿ ਜਾਂਦਾ ਹੈ। ਉੱਥੇ ਆਪਾਂ ਵੀ ਬਹੀਏ ਤੇ ਆਖੀਏ ਜੇ ਮੋਏ ਗਰੀਬ ਕੋ ਲੈ ਤੁਰ ਲਾਏ, ਮੋਏ ਗਰੀਬ ਕੋ ਲੈ ਤੁਰ ਲਾਏ। बारी थोर बेनती कर रही है, मोए गरीब को ले गुर लाए, मोए गरीब को ले गुर लाए, मोए महाराज मेर कर्ण सन लाल अपमान हुन अपमान नाम की कोई चीज रह नहीं गई, अंदर मिटी चुका है। एक निरंकार नानक मन लगना, बस हुण मन लगा है ते इक निरंकार नाली लगा है, होर किसे नाल लगदा ही नहीं। बाबा फरीद साहब कहिंदे ना, बोला शेख फरीद प्यारे अल्लाह लगे लग जाओ ते नाल लगना लगन नीका, कहन लगे जे लगना ही है ना ते गुर चरण मन लगना, गुरु परमेश्वर दे चरणां नाल लग जा। कहिंदे जिन्हां ने इह पल्ला पकड़िया साध संगत दा प्यारो वो लग गए, वो इको ना लग गए, पर उन्हें किसी होर दे नाल उन्हें लगन की लोड़ नहीं पवेगी। सतगुरु मेरा करण लाभ सानू सारिआं नूं बहुत गुरु हरकृष्ण साहब पिता जी ने मेहर कीते, आप सारी संगत ने तरस किया, दिल्ली गुरद्वारा प्रबंधक कमेटी श्रोमणी गुरद्वारा प्रबंधक कमेटी उन्होंने मुख सेवा का अनुभव लाया से चार दिन आप जी की सेवा की है। अगले कुछ दिन होर हुकम सिफर की मजबूरी मेरे को बोलदियाँ विभिन्न प्रकार दुला होगियां, आप जी ने बख्श लेना। एक चाह है कि सानू सतगुरु इतने मकान मिले ने, आप उस महान सतगुरु को लाभ लीए रल के, आओ कोटान कोट शुक्र है सतगुरु जी के दर पर कोर साए। इस दरबार के खैर ग्रंथी भाई साहब भाई हेम सिंह जी प्यार आप वालों बख्श रहे हैं, सतगुरु जी अपने चरणों में जोड़न। एक दो मिनट जो रह गए ने आओ लाइए, भुलना नहीं पौनी तो लगना मन ने, वो लांदे लांदे पते बुला देंगे। अंतर ध्यान हो के गुरु हरकृष्ण साहब जी चरणों में जुड़ो, मिल के आखो जी वाहेगुरु 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 शब्द नाल जोड़ के रखा और जो देखे मैं पते बुलाऊंगी।